ਜਿਉਂ ਬੁਲਾਓ ਤਿਉਂ ਨਾਨਕ ਦਾਸ ਬੋਲੇ। ਸਨਮਾਨਯੋਗ ਗੁਰੂ ਸਤਸੰਗ ਜੀਓ, ਸਨਿਮਰ ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰਹਿਮੰਡ ਵਿੱਚ ਪੰਜਾਂ ਦੀ ਗਿਣਤੀ ਪ੍ਰਧਾਨ ਹੈ। ਕਲਦਾਸ ਨੇ ਇਸ ਵਿਚਾਰ ਨੂੰ ਲੜੀ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਸਰੀਰ ਪੰਜ ਤੱਤ ਦਾ ਪੁਤਲਾ ਹੈ ਤੇ ਸਰੀਰ ਵੀ ਪੰਜ ਨੇ। ਸਰੀਰ ਨੂੰ ਪੰਜ ਗਿਆਨ ਇੰਦਰੇ ਮਿਲੇ ਨੇ, ਪੰਜ ਕਰਮ ਇੰਦਰੇ ਮਿਲੇ। ਸਰੀਰ ਦੇ ਰਸ ਵੀ ਪੰਜ ਨੇ, ਸਰੀਰ ਦੇ ਮੂਲ ਵਿਕਾਰ ਵੀ ਪੰਜ ਨੇ। ਇਸ ਤਰ੍ਹਾਂ ਜੋ ਪੰਜਾਂ ਦੀ ਤਰਤੀਬ ਦੀ ਬਣੀ ਹੋਈ ਮੂਰਤੀ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਦੀ ਝੋਲੀ ਵਿੱਚ ਪਾਈਆਂ ਨੇ ਪੰਜ ਬਾਣੀਆਂ, ਪੰਜ ਕਕਾਰ। ਸਾਰਾ ਇਹ ਪੰਜਾਂ ਦਾ ਹੀ ਜੋੜ ਹੈ। ਸਮੂਹ ਬ੍ਰਹਿਮੰਡ ਵੀ ਪੰਜ ਤੱਤਾਂ ਦਾ ਜੋੜ ਹੈ। ਪੰਜ ਤੱਤ ਕਰ ਤੁਧ ਸਭ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਕਲਦਾਸ ਨੇ ਪੰਜ ਤੱਤਾਂ ਦੀ ਵਿਚਾਰ ਤੁਹਾਡੇ ਸਾਹਮਣੇ ਰੱਖੀ ਸੀ, ਅੱਜ ਪੰਜ ਸਰੀਰਾਂ ਦੀ। ਪੰਜ ਸਰੀਰ ਇਹਨਾਂ ਦੇ ਸ਼ਾਸਤਰਕਾਰਾਂ ਨੇ ਬਕਾਇਦਾ ਨਾਮ ਵੀ ਲਿਖੇ ਨੇ, ਅੰਨਮਈ ਕੋਸ਼, ਪ੍ਰਾਣਮਈ ਕੋਸ਼, ਮਨਮਈ ਕੋਸ਼, ਵਿਗਿਆਨਮਈ ਕੋਸ਼ ਤੇ ਆਨੰਦਮਈ ਕੋਸ਼। ਹਰ ਸਰੀਰ ਦੀ ਆਪਣੀ ਖੁਰਾਕ ਹੈ, ਹਰ ਸਰੀਰ ਦੀ ਆਪਣੀ ਦੁਨੀਆ ਹੈ। ਪ੍ਰਥਮ ਅੰਨਮਈ ਕੋਸ਼, ਇਹ ਉੱਪਰ ਉੱਪਰ ਦਾ ਜੋ ਸਰੀਰ ਹੈ, ਜੋ ਸਿਰਫ ਅੰਨ ਪਾਣੀ ਦੇ ਆਸਰੇ ਤੇ ਚੱਲਦਾ ਹੈ। ਅੰਨ ਪਾਣੀ ਸਾਡੇ ਤ੍ਰੈਮਣ ਦੇਹੁਰੀ ਚੱਲੇ ਪਾਣੀ ਅੰਨ। ਕਿਆ ਸਿਰਫ ਅਸੀਂ ਇਹੀ ਕੁਛ ਹਾਂ? ਕਦੇ ਨਹੀਂ। ਇਹ ਉੱਪਰ ਦਾ ਸਰੀਰ ਹੈ ਸਾਡਾ। ਮੈਂ ਫਿਰ ਦੁਹਰਾ ਦਿਆਂ, ਜਿਵੇਂ ਪਿਆਜ਼ ਦੇ ਛਿਲਕਿਆਂ ਦੇ ਥੱਲੇ ਛਿਲਕੇ ਆਉਂਦੇ ਨੇ, ਇਸ ਤਰ੍ਹਾਂ ਹੀ ਸਰੀਰ ਦੇ ਥੱਲੇ ਸਰੀਰ ਹੈ, ਪਰਤ ਦੇ ਥੱਲੇ ਪਰਤ ਹੈ। ਇਸਨੂੰ ਵਿਗਿਆਨ ਨੇ ਆਪਣੇ ਢੰਗ ਨਾਲ ਮੰਨਿਆ, ਦੂਜੇ ਢੰਗ ਨਾਲ ਧਰਮ ਨੇ ਆਪਣੇ ਢੰਗ ਨਾਲ ਮੰਨਿਆ। ਅੰਨਮਈ ਕੋਸ਼ ਜੋ ਅੰਨ ਪਾਣੀ ਦੇ ਆਸਰੇ ਤੇ ਚੱਲਦਾ ਹੈ, ਔਰ ਹਰ ਸਰੀਰ ਦੀ ਆਪਣੀ ਖੁਰਾਕ ਹੈ, ਔਰ ਕੋਈ ਸਰੀਰ ਆਪਣੀ ਖੁਰਾਕ ਦਾ ਤਿਆਗ ਨਹੀਂ ਕਰ ਸਕਦਾ। ਇਸ ਨੂੰ ਮੈਂ ਅਕਸਰ ਬਿਆਨ ਕਰਦਾ ਹੁੰਦਾ, ਮਨੁੱਖ ਭੋਜਨ ਦਾ ਤਿਆਗ ਕਰ ਸਕਦਾ, ਭੁੱਖ ਦਾ ਤਿਆਗ ਨਹੀਂ ਕਰ ਸਕਦਾ। ਪਾਣੀ ਦਾ ਤਿਆਗ ਕਰ ਸਕਦਾ ਪਿਆਸ ਦਾ ਨਹੀਂ, ਤੇ ਅੰਨ ਪਾਣੀ ਦੇ ਆਸਰੇ ਤੇ ਸਰੀਰ ਚੱਲਦਾ ਹੈ। ਸਾਡੇ ਤ੍ਰੈਮਣ ਦੇਹੁਰੀ ਚੱਲੇ ਪਾਣੀ ਆ। ਤੋ ਜੋ ਇਹ ਅੰਨਮਈ ਕੋਸ਼ ਹੈ, ਇਹਦੀ ਲੋੜ ਹੈ ਅੰਨ ਪਾਣੀ। ਇਹਦੇ ਥੱਲੇ ਦੂਸਰੀ ਪਰਤ ਹੈ, ਇਹਨੂੰ ਕਹਿੰਦੇ ਨੇ ਪ੍ਰਾਣਮਈ ਕੋਸ਼। ਇਹ ਹਵਾ ਦੇ ਆਸਰੇ ਤੇ ਜੀਉਂਦਾ ਹੈ। ਭੋਜਨ ਚੰਗਾ ਨਾ ਹੋਵੇ, ਪਾਣੀ ਗੰਦਾ ਹੋਵੇ, ਕਹਿੰਦੇ ਇਸ ਦੇ ਸਰੀਰ ਦੇ ਜਿਹੜੇ ਰੋਗ ਪੈਦਾ ਹੋਣਗੇ ਉਹ ਅੰਨਮਈ ਸਰੀਰ ਦੇ ਉੱਤੇ ਰੋਗ ਹੋਣਗੇ, ਉਹ ਰੋਗ ਗਹਿਰੇ ਨਹੀਂ ਹੋਣਗੇ, ਉਹਨਾਂ ਰੋਗਾਂ ਦੀ ਕੋਈ ਬਹੁਤ ਵੱਡੀ ਗਹਿਰਾਈ ਨਹੀਂ ਹੋਵੇਗੀ। ਕਈ ਦਫ਼ਾ ਰੋਗ ਥੱਲੇ ਮਨਮਈ ਕੋਸ਼ ਵਿੱਚ ਆਉਂਦਾ ਹੈ, ਤੀਸਰੇ ਸਰੀਰ ਦਾ ਆਉਂਦਾ ਹੈ, ਜੋ ਇਸ ਅੰਨਮਈ ਕੋਸ਼ ਦੇ ਉੱਤੇ ਪ੍ਰਗਟ ਆਉਂਦਾ ਹੈ। ਦਵਾਈਆਂ ਨਾਲ ਸਿਰਫ ਅੰਨਮਈ ਕੋਸ਼ ਦੇ ਚੋਂ ਰੋਗ ਕੱਢ ਦਿੱਤਾ ਜਾਂਦਾ, ਅੰਦਰ ਉਸਦੀ ਜੜ ਮੌਜੂਦ ਰਹਿੰਦੀ ਹੈ, ਔਰ ਕੁਛ ਦਿਨਾਂ ਤੋਂ ਬਾਅਦ ਉਹ ਫਿਰ ਫੁੱਟਦਾ ਹੈ, ਕਿਉਂਕਿ ਜੜ ਕਿਸੇ ਹੋਰ ਥਾਂ 'ਤੇ। ਸ਼ਾਇਦ ਇਸੇ ਵਾਸਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਵੈਦ ਦਾ ਮਜ਼ਾਕ ਉਡਾ ਦਿੱਤਾ ਸੀ। ਬੈਠਾ ਸੀ, ਦੁਕਾਨ ਸਜਾ ਕੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲੈ ਕੇ, ਮਰੀਜ਼ਾਂ ਦੀ ਭੀੜ ਵੀ ਬੜੀ ਸੀ, ਔਸ਼ਧੀ ਦੇ ਰਿਹਾ ਸੀ। ਸਤਿਗੁਰ ਹੱਸ ਪਏ ਉਹਨੂੰ ਦੇਖ ਕੇ। ਵੈਦ ਹੱਥ ਜੋੜ ਕੇ ਕਹਿੰਦਾ, ਬਾਬਾ ਹੱਸੇ ਕਿਉਂ ਮੇਰੇ ਤੇ ਹੱਸੇ ਹੋ ਜਾਂ ਇਹਨਾਂ ਮਰੀਜ਼ਾਂ ਤੇ ਜਾਂ ਮੇਰੀਆਂ ਦਵਾਈਆਂ ਨੂੰ ਦੇਖ ਕੇ? ਸਾਹਿਬ ਕਹਿੰਦੇ ਤਿੰਨਾਂ ਤੇ ਹੀ ਹੱਸੇ ਹਾਂ, ਤੈਨੂੰ ਵੇਖ ਕੇ ਵੀ ਹਾਸਾ ਆ ਗਿਆ, ਦਵਾਈਆਂ ਨੂੰ ਵੇਖ ਕੇ ਵੀ ਹਾਸਾ ਆ ਗਿਆ, ਔਰ ਇਹ ਜਿਹੜੇ ਰੋਗੀ ਬੈਠੇ ਨੇ ਤੇਰੇ ਕੋਲ ਇਲਾਜ ਕਰਾਉਣ ਵਾਸਤੇ ਆਏ ਨੇ, ਇਹਨਾਂ ਨੂੰ ਵੇਖ ਕੇ ਵੀ ਹਾਸਾ ਆਇਆ। ਕਿਉਂ? ਮੂਲ ਰੋਗ ਦੀ ਤੇ ਤੈਨੂੰ ਸਮਝ ਨਹੀਂ, ਰੋਗ ਦੀ ਬੁਨਿਆਦ ਦਾ ਤੈਨੂੰ ਪਤਾ ਨਹੀਂ, ਤੇ ਬੈਠਾ ਇਲਾਜ ਕਰ। ਇਹਨਾਂ ਰੋਗੀਆਂ ਨੂੰ ਵੀ ਸਮਝ ਨਹੀਂ ਕਿ ਤੂੰ ਰੋਗਾਂ ਦੀ ਜੜ ਨਹੀਂ ਕੱਟ ਸਕਦਾ, ਫਿਰ ਵੀ ਤੇਰੇ ਕੋਲ ਆਏ ਨੇ, ਔਰ ਜਿੰਨੀਆਂ ਤੂੰ ਦਵਾਈਆਂ ਸ਼ਿੰਗਾਰ ਕੇ ਰੱਖੀਆਂ ਹੋਈਆਂ ਨੇ ਇਹ ਵੀ ਰੋਗ ਦੀ ਜੜ ਨਹੀਂ ਕੱਟਦੀ। ਜੜ ਤੇ ਰਹਿੰਦੀ ਹੈ। ਸਾਰੀ ਦੁਨੀਆਂ 'ਚ ਦੇਖੋ ਮੈਡੀਕਲ ਸਟੋਰ ਦਵਾਈਆਂ ਨਾਲ ਭਰਦੇ ਜਾਂਦੇ ਨੇ, ਬੰਦੇ ਦਾ ਸਰੀਰ ਰੋਗਾਂ ਨਾਲ ਭਰਦਾ ਜਾ ਰਿਹਾ। ਜਿਤਨੀ ਦੇਰ ਦੇ 'ਚ ਕੋਈ ਨਵੀਂ ਦਵਾਈ ਮਾਰਕੀਟ ਦੇ 'ਚ ਆਉਂਦੀ ਹੈ, ਉਤਨੀ ਦੇਰ ਦੇ 'ਚ ਕੋਈ ਨਵਾਂ ਰੋਗ ਵੀ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਹੈ। ਕਿਸੇ ਵਕਤ ਕੋਈ ਰੋਗ ਲਾ ਇਲਾਜ ਆਉਂਦਾ ਹੈ, ਅਗਰ ਉਹ ਕੁਛ 10-20 ਸਾਲ ਤੱਕ ਲਾ ਇਲਾਜ ਚੱਲੇ ਤੇ ਉਸਦਾ ਕਿਧਰੇ ਇਲਾਜ ਸਾਇੰਸ ਲੱਭ ਲਵੇ, ਵਿਗਿਆਨ ਲੱਭ ਲਵੇ, ਮੈਡੀਕਲ ਸਾਇੰਸ ਇਸ ਦੇ 'ਚ ਜੋ ਹੈ ਕਾਮਯਾਬੀ ਹਾਸਲ ਕਰ ਲਵੇ, ਉਤਨੀ ਦੇਰ ਦੇ 'ਚ ਕੋਈ ਹੋਰ ਰੋਗ ਜਨਮ ਲੈ ਲੈਂਦਾ ਹੈ, ਕੋਈ ਹੋਰ ਰੋਗ ਪੈਦਾ ਹੁੰਦਾ ਹੈ। ਸਾਰੀ ਦੁਨੀਆਂ ਦੇ 'ਚ ਹਰ ਸਮੇਂ ਹਰ ਸਦੀ ਦੇ 'ਚ ਕੁਛ ਨਾ ਕੁਛ ਰੋਗ ਐਸੇ ਰਹੇ ਨੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਸੀ। ਅੱਜ ਵੀ ਕਹਿੰਦੇ ਨੇ ਕੈਂਸਰ ਹੈ, ਏਡਸ ਹੈ, ਸ਼ੂਗਰ ਹੈ, ਕੋਈ ਇਲਾਜ ਨਹੀਂ। ਉਸ ਰੋਗ ਦੇ ਵਿੱਚ ਹੀ ਜੀਵਣਾ ਪੈਂਦਾ ਹੈ ਔਰ ਉਸੇ ਰੋਗ ਦੇ ਰਾਹੀਂ ਮਰਨਾ ਪੈਂਦਾ ਹੈ, ਕੋਈ ਇਲਾਜ ਨਹੀਂ। ਪੁਰਾਣੇ ਜ਼ਮਾਨੇ 'ਚ ਤਪੇਦਿਕ, ਚੈਚਕ ਜਿਹਨੂੰ ਮਾਤਾ ਕਰਕੇ ਪੂਜਿਆ, ਹੋਰ ਤਰ੍ਹਾਂ ਤਰ੍ਹਾਂ ਦੇ ਛੋਟੇ ਮੋਟੇ ਬੁਖਾਰ, ਇਹਨਾਂ ਦਾ ਵੀ ਕੋਈ ਇਲਾਜ ਨਹੀਂ ਸੀ। ਹਰ ਸਮੇਂ ਕੁਛ ਨਾ ਕੁਛ ਜਿਹੜੇ ਰੋਗ ਨੇ ਉਹ ਲਾ ਇਲਾਜ ਰਹੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮੈਂ ਤਿੰਨਾਂ ਤੇ ਹੱਸਿਆ, ਤੈਨੂੰ ਮੂਲ ਰੋਗ ਦੀ ਸਮਝ ਨਹੀਂ, ਬੈਠਾ ਇਲਾਜ ਕਰਨ। ਰੋਗੀਆਂ ਤੇ ਹੱਸਾਂ ਇਸ ਵਾਸਤੇ ਹਾਸਾ ਆਇਆ ਕਿ ਇਹ ਉਸ ਕੋਲ ਇਲਾਜ ਕਰਾਉਣ ਵਾਸਤੇ ਆ ਗਏ ਨੇ ਜੋ ਰੋਗ ਦੀ ਜੜ ਕੱਟ ਹੀ ਨਹੀਂ ਸਕਦਾ। ਤੇਰੀਆਂ ਦਵਾਈਆਂ ਤੇ ਵੀ ਹੱਸਿਆਂ, ਇਹ ਵੀ ਰੋਗ ਦੀ ਜੜ ਨਹੀਂ ਕੱਟਦੀਆਂ। ਤੂੰ ਵੈਦ ਨੇ ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਫਿਰ ਬੁਨਿਆਦੀ ਰੋਗ ਕੀ ਹੈ, ਮੂਲ ਰੋਗ ਕੀ ਹੈ, ਰੋਗਾਂ ਦੀ ਜੜ ਕੀ ਹੈ? ਗੁਰੂ ਨਾਨਕ ਦੱਸਦੇ ਨੇ ਦੁੱਖ ਵਿਛੋੜਾ ਇੱਕ ਦੁੱਖ ਬੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗੇ ਤਨਧਾਏ, ਵੈਦ ਨਾ ਭੋਲੇ ਦਾਰੂ ਲਾਏ। ਮੂਲ ਰੋਗ ਹੈ ਜੋ ਸੁਰਤ ਪਰਮਾਤਮਾ ਤੋਂ ਟੁੱਟੀ ਹੋਈ ਹੈ, ਜੋ ਆਤਮਾ ਪਰਮਾਤਮਾ ਤੋਂ ਵਿਛੜੀ ਹੋਈ ਹੈ, ਇਹ ਮੂਲ ਰੋਗ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਇੱਕ ਬੜਾ ਕੀਮਤੀ ਸ਼ੇਰ, ਆਪ ਕਹਿੰਦੇ ਨੇ ਗਮ ਚੇ ਬਾਸ਼ਦ, ਗਮ ਕੀ ਹੈ, ਦੁੱਖ ਕੀ ਹੈ, ਕਿਸ ਨੂੰ ਆਖੋਗੇ ਦੁੱਖ? ਗਮ ਚੇ ਬਾਸ਼ਦ, ਖੁਸ਼ੀ ਕੀ ਹੈ? ਸ਼ਾਦੀ ਇਰਾਨੀ ਭਾਸ਼ਾ ਦਾ ਲਫ਼ਜ਼ ਹੈ, ਹਿੰਦੁਸਤਾਨੀ ਭਾਸ਼ਾ ਦਾ ਲਫ਼ਜ਼ ਨਹੀਂ ਹੈ। ਇਸ ਦੇ ਅਰਥ ਆਨੰਦ ਕਾਰਜ ਵਿਵਾਹ ਨਹੀਂ ਹੈ। ਇਹਦੇ ਅਰਥ ਨੇ ਖੁਸ਼ੀ, ਵੀ ਫਲਾਣੇ ਦਾ ਦਿਲ ਬੜਾ ਸ਼ਾਦ ਹੈ, ਭਾਵ ਫਲਾਣੇ ਦਾ ਦਿਲ ਬੜਾ ਖੁਸ਼ ਹੈ, ਸ਼ਾਦ ਖੁਸ਼, ਸ਼ਾਦੀ ਖੁਸ਼ੀ। ਵਿਵਾਹ ਆਨੰਦ ਕਾਰਜ ਇਸਦੇ ਅਰਥ ਨਹੀਂ ਹੈ। ਲੇਕਿਨ ਮੁਗਲ ਕਾਲ ਦੇ ਸਮੇਂ, ਇਰਾਨੀ ਹਕੂਮਤ ਦੇ ਸਮੇਂ ਇਹ ਸ਼ਬਦ ਹਿੰਦੁਸਤਾਨ ਦੇ 'ਚ ਆਇਆ, ਖੁਸ਼ੀ ਲਈ ਵਰਤਿਆ ਜਾਂਦਾ ਸੀ, ਸਹਿਜੇ ਸਹਿਜੇ ਸ਼ਾਦੀ ਦੇ ਅਰਥ ਹੋ ਗਿਆ ਆਨੰਦ ਕਾਰਜ ਵਿਵਾਹ। ਵਰਨਾ ਇਹ ਲਫ਼ਜ਼ ਇਰਾਨੀ ਭਾਸ਼ਾ ਦਾ ਹੈ, ਇਹਦੇ ਅਰਥ ਨੇ ਖੁਸ਼ੀ। ਭਾਈ ਸਾਹਿਬ ਭਾਈ ਨੰਦ ਲਾਲ ਆਪ ਦਾ ਫਰਮਾਨ, ਕਿਉਂਕਿ ਆਪ ਦੇ ਸਾਰੇ ਬਚਨ ਪਰਸ਼ੀਅਨ ਦੇ 'ਚ ਨੇ, ਸਤ ਦੀਆਂ ਸਤ ਕਿਤਾਬਾਂ, ਤੋਸੀਫੇ ਸਨਾ, ਬੰਦਗੀ ਨਾਮਾ, ਦੀਵਾਨੇ ਗੋਇਆ, ਇਹ ਸਾਰੀਆਂ ਪਰਸ਼ੀਅਨ ਦੇ 'ਚ ਨੇ। ਭਾਈ ਸਾਹਿਬ ਕਹਿੰਦੇ ਨੇ ਗਮ ਚੇ ਬਾਸ਼ਦ, ਗਮ ਕੀ ਹੈ, ਚੀਸਤ ਸ਼ਾਦੀ ਖੁਸ਼ੀ ਕੀ ਹੈ? ਆਪ ਹੀ ਜਵਾਬ ਦਿੰਦੇ ਨੇ, ਬਹੁਤ ਸੋਹਣਾ। ਗਮ ਚੇ ਬਾਸ਼ਦ ਗਫਲਤ ਅਜ ਯਾਦ ਏ ਖੁਦਾ। ਪਰਮਾਤਮਾ ਦੀ ਯਾਦ ਤੋਂ ਗਫਲਤ ਕਰਨੀ ਬਸ ਇਹੀ ਗਮ ਹੈ, ਹੋਰ ਕੋਈ ਗਮ ਨਹੀਂ। ਪਰਮਾਤਮਾ ਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ, ਹੋਰ ਕੋਈ ਦੁੱਖ ਨਹੀਂ। ਇਹ ਸਾਰੇ ਦੁੱਖਾਂ ਦਾ ਮੂਲ ਹੈ, ਇਸੇ ਇੱਕ ਦੁੱਖ ਤੋਂ ਸਾਰੇ ਦੁੱਖ ਪੈਦਾ ਹੁੰਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭ ਗਮ ਚੇ ਬਾਸ਼ਦ ਗਫਲਤ ਅਜ ਯਾਦ ਏ ਖੁਦਾ। ਚੀਸਤ ਸ਼ਾਦੀ ਖੁਸ਼ੀ ਕੀ ਹੈ? ਯਾਦ ਆ ਬਾ ਮੁਨਤਿਹਾ, ਉਸ ਲਾ ਇੰਤਿਹਾ ਪਰਮਾਤਮਾ ਦੀ ਯਾਦ ਵਿੱਚ ਲੀਨ ਹੋ ਜਾਣਾ ਬਸ ਇਹੀ ਖੁਸ਼ੀ ਹੈ, ਇਹੀ ਸ਼ਾਦੀ ਹੈ, ਇਹੀ ਸਭ ਤੋਂ ਵੱਡਾ ਆਨੰਦ ਹੈ। ਸਤਿਗੁਰੂ ਕਹਿੰਦੇ ਨੇ ਇਹ ਸੁਰਤ ਜੋ ਪਰਮਾਤਮਾ ਤੋਂ ਵਿਛੜੀ ਹੋਈ ਹੈ, ਇਹ ਜੋ ਵਿਛੋੜਾ ਹੈ, ਪਹਿਲਾ ਦੁੱਖ ਤੇ ਇਹ ਹੀ ਹੈ। ਇਹ ਇੱਕੋ ਹੀ ਦੁੱਖ ਅਨੇਕਾਂ ਦੁੱਖਾਂ ਨੂੰ ਜਨਮ ਦਿੰਦਾ ਹੈ, ਸਰੀਰਕ ਰੋਗ, ਮਾਨਸਿਕ ਰੋਗ, ਪਰਿਵਾਰਕ ਰੋਗ, ਆਰਥਿਕ ਰੋਗ, ਪਤਾ ਨਹੀਂ ਕਿਤਨੀ ਤਰ੍ਹਾਂ ਦੇ ਦੁੱਖਾਂ ਨੂੰ ਇਹ ਜਨਮ ਦਿੰਦਾ ਹੈ। ਮੂਲ ਰੋਗ ਇਹ ਹੀ ਹੈ। ਦੁੱਖ ਵਿਛੋੜਾ ਇੱਕ ਦੁੱਖ ਬੁੱਖ, ਦੂਸਰਾ ਰੋਗ ਹੈ ਤ੍ਰਿਸ਼ਨਾ, ਔਰ ਤ੍ਰਿਸ਼ਨਾ ਅਗਨ ਦੀ ਤਰ੍ਹਾਂ ਕਦੀ ਤ੍ਰਿਪਤ ਨਹੀਂ ਆਉਂਦੀ। ਦੁੱਖ ਵਿਛੋੜਾ ਇੱਕ ਦੁੱਖ ਬੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਤੀਸਰਾ ਦੁੱਖ ਹੈ ਜੰਮਣਾ ਮਰਨਾ, ਜੰਮਣਾ ਮਰਨਾ। ਇੱਕ ਦੁੱਖ ਰੋਗ ਲਗੇ ਤਨਧਾਏ, ਵੈਦ ਨਾ ਭੋਲੇ ਦਾਰੂ ਲਾਏ। ਉਹ ਜੋ ਬੰਦਾ ਰੱਬ ਤੋਂ ਵਿਛੜਿਆ, ਇਹ ਮੂਲ ਰੋਗ, ਔਰ ਇਹ ਮੂਲ ਰੋਗ ਵੱਧਦੇ ਵੱਧਦੇ ਨੇ। ਇੱਕ ਦਿਨ ਐਸਾ ਹੁੰਦਾ ਹੈ ਕਿ ਸਰੀਰ ਦੇ ਤਲ ਦੇ ਉੱਤੇ ਰੋਗ ਪੈਦਾ ਹੋ ਜਾਂਦੇ ਨੇ, ਪ੍ਰਗਟ ਹੋ ਜਾਂਦੇ ਨੇ। ਰੋਗਾਂ ਦੀ ਜੜ ਸਰੀਰ ਦੇ ਚ ਨਹੀਂ, ਉਹ ਗਹਿਰੇ ਤਲ ਵਿੱਚ, ਮਨ ਵਿੱਚ ਹੈ। ਉੱਥੋਂ ਇਹ ਸਾਰਾ ਸੰਤੁਲਨ ਡਾਵਾਂਡੋਲ ਹੋ ਰਿਹਾ ਹੈ। ਔਰ ਮਹਾਰਾਜ ਦੀ ਬਾਣੀ ਦਾ ਇਹ ਫਰਮਾਨ ਹੈ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਜਗਤ ਵਿੱਚ ਰੋਗ ਵਿਆਪਕ ਹੈ, ਭਯੰਕਰ ਰੋਗ ਵਿਆਪਕ ਹੈ। ਤਾਂ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਅੰਨਮਈ ਕੋਸ਼, ਅਗਰ ਪਾਣੀ ਠੀਕ ਨਹੀਂ, ਅੱਜ ਦੇ ਯੁੱਗ ਦੇ ਵਿੱਚ ਅੰਨ ਪਾਣੀ ਠੀਕ ਹੋ ਗਿਆ, ਨਹੀਂ ਤੇ ਕਿਸੇ ਜ਼ਮਾਨੇ ਪਿੰਡਾਂ ਦੇ ਲੋਕ ਜੋੜਾਂ ਦਾ ਪਾਣੀ ਪੀਂਦੇ ਸਨ, ਉਹਨਾਂ ਨੂੰ ਨਾਰੂ ਹੋ ਜਾਂਦਾ ਸੀ, ਤਰ੍ਹਾਂ ਤਰ੍ਹਾਂ ਦੇ ਰੋਗ ਆਉਂਦੇ ਸਨ, ਪਾਣੀ ਫਿਲਟਰ ਸੁਧਾ ਨਹੀਂ ਆਉਂਦਾ ਸੀ। ਭੋਜਨ ਵਿੱਚ ਵੀ ਬੇਤਰਤੀਬੀ ਸੀ ਔਰ ਪਾਣੀ ਵੀ ਠੀਕ ਨਹੀਂ ਸੀ। ਸਾਰੀ ਦੁਨੀਆਂ ਦੇ ਜਿਹੜੇ ਰੋਗ ਸਨ ਉਹ ਅੰਨਮਈ ਕੋਸ਼, ਰੋਗ ਗਹਿਰੇ ਨਹੀਂ ਸਨ। ਇਹਨਾਂ ਨੂੰ ਕਹਿੰਦੇ ਨੇ ਆਹਾਰਕ ਰੋਗ। ਤਿੰਨ ਤਰ੍ਹਾਂ ਦੇ ਰੋਗ ਹੁੰਦੇ ਨੇ, ਆਹਾਰਕ ਰੋਗ, ਵਿਵਹਾਰਕ ਰੋਗ, ਕਰਮ ਰੋਗ, ਇਕਾਗਰਤਾ ਬਖਸ਼ਣੀ। ਆਹਾਰਕ ਰੋਗ ਦਾ ਇਲਾਜ ਹੈ, ਗਲਤ ਆਹਾਰ ਦੇ ਨਾਲ ਜੋ ਤਨ ਵਿੱਚ ਰੋਗ ਪੈਦਾ ਹੋ ਗਏ ਨੇ, ਸਹੀ ਆਹਾਰ ਦੇ ਨਾਲ ਉਹ ਦੂਰ ਹੋ ਸਕਦੇ ਨੇ। ਵਿਵਹਾਰਕ ਰੋਗ, ਕੰਮ ਧੰਦੇ ਵਿੱਚ ਕੋਈ ਘਾਟਾ ਪੈ ਗਿਆ, ਠੀਕ ਹੋ ਸਕਦਾ। ਪਰ ਕਰਮ ਰੋਗ, ਜੈਸੇ ਜਨਮ ਤੋਂ ਕੋਈ ਨੇਤਰਹੀਣ ਹੈ, ਜਨਮ ਤੋਂ ਕੋਈ ਅਪੰਗ ਹੈ, ਜਾਂ ਉਹਦੀ ਮੁਖਲਸੀ ਬੜੀ ਮਿਹਨਤ ਕਰਨ ਦੇ ਬਾਵਜੂਦ ਵੀ ਦੂਰ ਨਹੀਂ ਹੋ ਰਹੀ, ਔਰ ਵਿਘਨ ਤੇ ਵਿਘਨ ਹੈ, ਇਹਨੂੰ ਕਹਿੰਦੇ ਨੇ ਕਰਮ ਰੋਗ। ਕਰਮ ਰੋਗ ਦਾ ਕੋਈ ਇਲਾਜ ਨਹੀਂ, ਭੋਗੇ ਬਿਨ ਭਾਗੇ ਨਹੀਂ। ਪੁਰਬਲੋ ਕ੍ਰਿਤ ਕਰਮ ਨਹਿ ਮਿਟੇਰੀ ਘਰ ਜਹਿਣ, ਤਾਂ ਚੇ ਮੋ ਜਾਪੀ ਅਲੇ ਰਾਮ ਚੇ ਨਾਮ। ਖੈਰ ਇਹ ਅਲੱਗ ਸਬਜੈਕਟ ਹੈ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂਗੇ। ਇੱਥੋਂ ਅੰਨਮਈ ਕੋਸ਼ ਰੋਗੀ ਹੋ ਜਾਂਦਾ ਹੈ, ਅਗਰ ਪਾਣੀ ਠੀਕ ਨਹੀਂ, ਅੰਨ ਠੀਕ ਨਹੀਂ। ਅੱਜ ਸਾਰੀ ਦੁਨੀਆਂ ਵਿੱਚ ਅੰਨ ਪਾਣੀ ਠੀਕ ਹੋ ਗਿਆ, ਕਰੀਬਨ ਕਰੀਬਨ ਛੋਟੇ ਤੋਂ ਛੋਟੇ ਦੇਸ਼ ਪਿੰਡਾਂ ਵਿੱਚ ਵੀ ਪਾਣੀ ਫਿਲਟਰ ਸੁਧਾ ਜਾਂਦਾ ਹੈ, ਪਾਣੀ ਗੰਦਾ ਨਹੀਂ ਰਿਹਾ। ਹੁਣ ਸਰੀਰ ਵਿੱਚ ਅੰਨ ਪਾਣੀ ਕਰਕੇ ਰੋਗ ਨਹੀਂ ਪੈਦਾ ਹੁੰਦੇ, ਕਾਰਨ ਹੋਰ ਨੇ। ਅੰਨਮਈ ਕੋਸ਼ ਜੋ ਅੰਨ ਪਾਣੀ ਦੇ ਆਸਰੇ ਤੇ ਚੱਲਦਾ ਹੈ, ਦੂਸਰਾ ਸਰੀਰ ਪ੍ਰਾਣਮਈ ਕੋਸ਼, ਜਿਹਨੂੰ ਤਾਜ਼ੀ ਹਵਾ ਚਾਹੀਦੀ। ਅਗਰ ਹਰ ਵਕਤ ਮਨੁੱਖ ਬੰਦ ਹਵਾ ਵਿੱਚ ਰਹੇ ਔਰ ਤਾਜ਼ੀ ਹਵਾ ਨਾਲ ਉਸਦਾ ਸੰਬੰਧ ਨਾ ਜੁੜੇ, ਤਾਂ ਕਹਿੰਦੇ ਨੇ ਉਸਦਾ ਪ੍ਰਾਣਮਈ ਕੋਸ਼ ਰੋਗੀ ਹੋ ਜਾਏਗਾ। ਕਿਉਂਕਿ ਤਾਜ਼ੀ ਹਵਾ ਤੇ ਮਿਲੀ ਨਹੀਂ, ਉਹ ਵੀ ਇੱਕ ਖੁਰਾਕ ਹੈ। ਸਿਰਫ ਅੰਨ ਪਾਣੀ ਥੋੜੀ ਖੁਰਾਕ ਹੈ, ਅੰਨ ਪਾਣੀ ਸਥੂਲ ਸਰੀਰ ਜਿਹੜਾ ਮੋਟਾ ਸਰੀਰ ਹੈ ਇਹਦੀ ਖੁਰਾਕ ਹੈ। ਇਸ ਦੇ ਥੱਲੇ ਇੱਕ ਸੂਖਸ਼ਮ ਸਰੀਰ ਹੈ, ਉਹਦੀ ਖੁਰਾਕ ਹਵਾ ਹੈ। ਉਹਨੂੰ ਹਵਾ ਚਾਹੀਦੀ ਹੈ, ਤਾਜ਼ੀ ਹਵਾ ਚਾਹੀਦੀ ਹੈ। ਲੇਕਿਨ ਇੱਕ ਹੋਰ ਸਰੀਰ ਹੈ ਮਨਮਈ ਕੋਸ਼, ਉਹਦੀ ਗਿਜ਼ਾ ਕੀ ਹੈ? ਜੋ ਤੁਸੀਂ ਕਥਾ ਸੁਣਦੇ ਪਏ ਹੋ, ਕੀਰਤਨ ਸੁਣਦੇ ਪਏ ਹੋ, ਇਸ ਅਨਮਈ ਕੋਸ਼ ਦੀ ਲੋੜ ਨਹੀਂ, ਇਹਦੇ ਨਾਲ ਪੇਟ ਨਹੀਂ ਭਰਨ ਲੱਗਾ, ਇਹਦੇ ਨਾਲ ਪਿਆਸ ਨਹੀਂ ਬੁੱਝਣ ਲੱਗੀ। ਅਗਰ ਭੁੱਖ ਤੇ ਪਿਆਸ ਇਹਦੇ ਨਾਲ ਹੀ ਮਿਟਦੀ ਤੇ ਗੁਰਦੁਆਰਿਆਂ ਵਿੱਚ ਲੰਗਰ ਚਲਾਉਣ ਦੀ ਲੋੜ ਨਹੀਂ ਸੀ, ਸੰਗਤ ਨਾਲ ਪੰਗਤ ਰੱਖਣ ਦੀ ਲੋੜ ਨਹੀਂ ਸੀ। ਪੰਗਤ ਇਸ ਵਾਸਤੇ ਵੀ ਹੈ ਅਨਮਈ ਕੋਸ਼ ਦੇ ਲੋੜਾਂ ਦੀ ਪੂਰਤੀ ਹੋਵੇ, ਸੰਗਤ ਇਸ ਵਾਸਤੇ ਹੈ ਮਨਮਈ ਕੋਸ਼ ਦੀ ਪੂਰਤੀ ਹੋਵੇ। ਇਹ ਕਥਾ ਕੀਰਤਨ ਮਨ ਲਈ ਹੈ, ਤਨ ਲਈ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਇਹ ਮਨ ਦੀ ਸਾਧਨਾ। ਮਨ ਨੂੰ ਗੰਦੀ ਖੁਰਾਕ ਵੀ ਦਿੱਤੀ ਜਾ ਸਕਦੀ, ਜੈਸੇ ਕਈ ਪਸ਼ੂ ਗੰਦਾ ਪਾਣੀ ਪੀ ਕੇ ਵੀ ਆਪਣੀ ਪਿਆਸ ਬੁਝਾ ਲੈਂਦੇ ਨੇ, ਔਰ ਗੰਦੇ ਪਾਣੀ ਨਾਲ ਵੀ ਪਿਆਸ ਬੁਝ ਸਕਦੀ ਅਗਰ ਮਨੁੱਖ ਪੀਵੇ। ਤੋ ਮਨ ਦੀ ਖੁਰਾਕ ਵੀ ਗੰਦੀ ਹੋ ਸਕਦੀ ਹੈ। ਕਥਾ ਕੀਰਤਨ ਦੀ ਥਾਂ ਤੇ ਮਨੁੱਖ ਗੰਦੇ ਨਾਵਲ ਪੜ੍ਹੇ, ਗੰਦਾ ਸਾਹਿਤ ਪੜ੍ਹੇ, ਫੈਸ਼ ਲਿਟਰੇਚਰ ਪੜ੍ਹੇ, ਗੰਦੇ ਦ੍ਰਿਸ਼ ਦੇਖੇ, ਗੰਦੀਆਂ ਗੱਲਾਂ ਸੁਣੇ, ਮਨ ਦੀ ਲੋੜ, ਮਨ ਨੂੰ ਕੁਛ ਨਾ ਕੁਛ ਤੇ ਚਾਹੀਦਾ। ਉਹ ਸਭ ਕੁਛ ਮਨ ਦੇ ਵਿੱਚ ਜਾਏਗਾ, ਮਨ ਰੋਗੀ ਹੋਵੇਗਾ। ਅੱਜ ਤੇ ਵਿਗਿਆਨ ਨੇ ਇਸ ਗੱਲ ਨੂੰ ਤਸਦੀਕ ਕਰ ਲਿਆ ਕਿ ਤਨ ਦੇ ਰੋਗ ਬਹੁਤ ਸਾਰੇ ਸਾਡੇ ਕਾਬੂ ਚ ਨੇ। ਇਸ ਸਦੀ ਦੇ ਵਿੱਚ ਮਾਨਸਿਕ ਰੋਗ ਵੱਧਦੇ ਜਾ ਰਹੇ ਨੇ, ਛੋਟੀ ਵੱਡੀਆਂ ਬਿਮਾਰੀ ਜੋ ਹੈ ਰੋਗਾਂ ਦੇ ਇਲਾਜ ਸਾਨੂੰ ਲੱਭ ਰਹੇ ਨੇ। ਮਾਨਸਿਕ ਰੋਗ, ਮਨ ਰੋਗੀ ਕਿਸ ਤਰ੍ਹਾਂ ਹੁੰਦਾ ਹੈ? ਗੰਦੇ ਵਿਚਾਰਾਂ ਨਾਲ, ਗੰਦੇ ਖਿਆਲਾਂ ਨਾਲ, ਗੰਦੇ ਦ੍ਰਿਸ਼ ਨਾਲ, ਗੰਦੇ ਬੋਲਾਂ ਨਾਲ। ਚਾਰੋਂ ਪਾਸੇ ਜੇ ਗੰਦੇ ਬੋਲ ਸੁਣਨ ਨੂੰ ਮਿਲਣ, ਵੇਖਣ ਨੂੰ ਗੰਦੇ ਦ੍ਰਿਸ਼ ਮਿਲਣ, ਸੁਣਨ ਨੂੰ ਗੰਦੇ ਬੋਲ ਮਿਲਣ, ਪੜ੍ਹਨ ਨੂੰ ਗੰਦੇ ਵਿਚਾਰ ਮਿਲਣ, ਦੇਖਣ ਨੂੰ ਗੰਦੇ ਦ੍ਰਿਸ਼ ਮਿਲਣ, ਤੋ ਮਨ ਤੇ ਰੋਗੀ ਹੋ ਜਾਏਗਾ। ਇਸ ਸਮੇਂ ਚਾਰੋਂ ਪਾਸੇ ਮੈਗਜ਼ੀਨ, ਸਾਹਿਤ, ਟੀਵੀ ਔਰ ਤਰ੍ਹਾਂ ਤਰ੍ਹਾਂ ਦੀ ਮਹਿਫਲਾਂ ਦੇ ਰਾਹੀਂ ਜੋ ਕੁਛ ਮਨੁੱਖ ਦੇ ਮਨ ਵਿੱਚ ਜਾ ਰਿਹਾ ਨਿਰੀ ਗੰਧ ਹੈ, ਸਾਫ਼ ਸੁਥਰੀ ਕੋਈ ਚੀਜ਼ ਨਹੀਂ। ਇਸ ਸਦੀ ਵਿੱਚ ਕਹਿੰਦੇ ਮਨੁੱਖ ਦਾ ਮਨ ਜਿਤਨਾ ਰੋਗੀ ਹੈ ਪਹਿਲੇ ਕਤਈ ਨਹੀਂ ਸੀ। ਅੱਜ ਤੋਂ ਚੰਦ ਸਦੀਆਂ ਪਿੱਛੇ ਚਲੇ ਜਾਈਏ, ਕਹਿੰਦੇ ਬੰਦੇ ਦੀ ਸਮੱਸਿਆ ਸੀ ਤਨ ਦੇ ਰੋਗ, ਮਨ ਕਰਕੇ ਸੰਤੁਸ਼ਟ ਸੀ, ਉਹ ਮਨ ਕਰਕੇ ਪਵਿੱਤਰ ਸੀ, ਚੰਗੀ ਮਹਿਫਿਲ ਵਿੱਚ ਬੈਠਦਾ ਸੀ, ਚੰਗੀਆਂ ਗੱਲਾਂ ਸੁਣਦਾ ਸੀ, ਗੰਦੇ ਦ੍ਰਿਸ਼ ਦੇਖਣ ਨੂੰ ਨਹੀਂ ਸਨ, ਗੰਦਾ ਸਾਹਿਤ ਪੜ੍ਹਨ ਨੂੰ ਵੀ ਨਹੀਂ ਸੀ। ਹੁਣ ਤਨ ਦੇ ਬਹੁਤ ਸਾਰੇ ਰੋਗ ਕਾਬੂ ਚ, ਮਨ ਦੇ ਰੋਗ ਕਾਬੂ ਚ ਨਹੀਂ, ਮਨ ਰੋਗੀ ਹੋ ਗਿਆ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਜਿਹੜੇ ਆਂਕੜੇ ਪਿਛਲੇ ਦਿਨੀ ਮੈਨੂੰ ਪੜ੍ਹਨ ਨੂੰ ਮਿਲੇ ਕਿ ਹਰ 9 ਬੰਦਿਆਂ ਤੋਂ ਬਾਅਦ 10ਵਾਂ ਬੰਦਾ ਅਮੈਰੀਕਾ ਵਿੱਚ ਪਾਗਲ ਹੈ ਜਾਂ ਪਾਗਲ ਹੋਣ ਦੀ ਹਾਲਤ ਵਿੱਚ। ਯੂਰਪ ਦੇ ਦੇਸ਼ਾਂ ਵਿੱਚ ਵੀ ਉਹਨਾਂ ਨੇ ਕਿਹਾ ਅੰਦਾਜ਼ਨ ਕਿਧਰੇ 5%, ਕਿਧਰੇ 6% ਬੰਦੇ ਪਾਗਲ ਨੇ, 100 ਪਿੱਛੇ 5, ਕਿਧਰੇ 6 ਪਾਗਲ ਨੇ। ਪਾਗਲਾਂ ਦੀ ਤਾਦਾਦ ਬਦਕਿਸਮਤੀ ਹਿੰਦੁਸਤਾਨ ਵਿੱਚ ਵੀ ਵਧਦੀ ਜਾ ਰਹੀ ਹੈ। ਪਹਿਲੇ ਸਾਰੇ ਭਾਰਤ ਵਿੱਚ 2-3 ਪਾਗਲਖਾਨੇ ਸਨ, ਰਾਂਚੀ, ਬਰੇਲੀ ਤੇ ਆਗਰੇ ਵਿੱਚ। ਅੱਜ ਹਰ ਸ਼ਹਿਰ ਵਿੱਚ ਹੈ, ਹਰ ਵੱਡੇ ਸ਼ਹਿਰ ਵਿੱਚ ਪਾਗਲਖਾਨਾ ਹੈ ਅੱਜ, ਔਰ ਸਾਰੇ ਭਰੇ ਪਏ ਨੇ। ਮੈਨੂੰ ਇੱਕ ਡਾਕਟਰ ਨੇ ਅਮੈਰੀਕਾ ਦੇ 3-4 ਪਾਗਲਖਾਨੇ ਦਿਖਾਏ ਵੀ, ਵੀ ਇੱਥੇ ਪਾਗਲਾਂ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਕੀਤਾ ਜਾਂਦਾ, ਅਸੀਂ ਕਿਵੇਂ ਉਹਨਾਂ ਦਾ ਇਲਾਜ ਕਰਦੇ ਹਾਂ। ਪਿੰਗਲਵਾੜੇ ਦੇ ਵਿੱਚ ਵੀ ਇੱਕ ਪੋਰਸ਼ਨ ਐਸਾ ਸੀ ਜਿਸ ਦੇ ਸਿਰਫ ਪਾਗਲ ਹੀ ਪਾਗਲ ਸਨ, ਸਿਰਫ ਪਾਗਲਾਂ ਦਾ ਉੱਥੇ ਰਹਿਣ ਸਹਿਣ ਕੀਤਾ ਜਾਂਦਾ ਸੀ, ਪਾਗਲਾਂ ਦੀ ਦੇਖ ਰਹੇ। ਸਾਰੀ ਦੁਨੀਆਂ 'ਚ ਇਹਨਾਂ ਦੀ ਤਾਦਾਦ ਵੱਧਦੀ ਜਾਂਦੀ ਹੈ ਮਾਨਸਿਕ ਰੋਗੀਆਂ ਦੀ, ਕਾਰਨ ਗੰਦਾ ਲਿਟਰੇਚਰ ਪੜ੍ਹਦੇ ਪਏ ਨੇ, ਗੰਦੇ ਦ੍ਰਿਸ਼ ਇਹ ਟੀਵੀ 'ਤੇ ਦੇਖਦੇ ਪਏ ਨੇ, ਗੰਦਾ ਸਾਹਿਤ ਇਹ ਪੜ੍ਹਦੇ ਪਏ ਨੇ, ਗੰਦੀ ਮਹਿਫਲਾਂ ਵਿੱਚ ਬੈਠ ਕੇ ਗੰਦ ਸੁਣਦੇ ਪਏ ਨੇ। तो मन रोगी हो गया। और एक दफा मन रोगी हो जाए, मन अपना संतुलन गवा बैठे, ऐसा बंदा कबूल भी नहीं करता कि मैं मन करके रोगी हाँ। तन करके कोई रोगी कबूल कर लेंदा, मैनु ये तकलीफ है, मेरा सिर दुखदा है, या मैनु बुखार है, या मैनु ये पीड़ा है। लेकिन मन करके विकारी बंदा, मन करके रोगी बंदा कबूल भी करने तैयार नहीं। किसी भी पागल ने आज तक नहीं मनिया कि मैं पागल हाँ। फर्क सिर्फ इतना है, कोई छोटा पागल है, कोई बहुत वड्डा पागल है। थोड़े जिया सत्संगिया नु छोड़ के बाकी दुनिया पागल है, ये भी मैं कर दिया। अगर किसी का क्रोध सीमा तो वध गया, किसी की वासना सीमा तो वध गई है, किसी का लोभ सीमा तो वध गया, पागल ही और की है। सतगुरु ते कहंदे ने अगर लोभ सीमा तो वधे होया, ये पागल कुत्ता है, पागल मनुख नहीं है, पागल कुत्ता है। ज्यों को कर हर काया, तावे दै दिस जाए, लोभी जंत न जाणई बख अबख सब खाए। ज्यों को कर हलकाया, हलका कुत्ता, पागल कुत्ता। पागल कुत्ता ते उन्हों भी वड़न लग पैंदा जिसने पाले होवे, मालक नू भी कटदा है। किसे दा भी लिहाज है, भयो लोभ संग होरा। किसे नू लोभ पागल कर देंदा है, किसे नू वासना पागल कर देंदी है, और किसे नू हंकार पागल कर देंदा है। और फिर हंकार दी तृप्ति ना होवे, वासना दी तृप्ति ना होवे, लोभ दी तृप्ति ना होवे, तो क्रोध मूल रोग तिन ने मन दे, काम लोभ ते अहंकार। मैं क्रोध ते मोह दा जिक्र नहीं कीता। विद्वान इना दोहां नू इना तिना दी छाया मनदे ने, मूल रोग नहीं मनदे क्रोध नू, मूल रोग मोह नू नहीं मनदे। मूल रोग की अहंकार, लोभ और वासना, काम। जिस तो हंकार दी पूर्ति हो जाए, जेड़ा हंकार नू पठे पावे, उसते मोह आउंदा है, प्यारा लगदा है, चंगा लगदा है। जेड़ा रोग खड़ी कर देवे, क्रोध आ जांदा है। जेड़ा लोभ दी पूर्ति कर देवे, लोभ नू पठे पा देवे, उसते मोह आउंदा है, प्यारा लगदा है, चंगा लगदा है। जेड़ा रोग खड़ी कर देवे, उसते क्रोध आउंदा है। जिड़ा वासना दी पूर्ति कर देवे, प्यारा लगदा है, चंगा लगदा है, उसते मोह आउंदा है। जिड़ा रोग खड़ी कर देवे, उसते क्रोध आउंदा है। क्रोध ते मोह उकसाहट नाल पैदा होणगे, बाकी ए तीन हर वक्त मनुख दे अंदर आउंदे ने, हंकार लोभ काम। सोचणी दे चाउंदे ने, मन दे फुरनिया दे चाउंदे ने। जैसे तन दे श्वास पे चलदे ने, नबस पे चलदी है, मन दे हंकार चल रहे और की है, मन दे लोभ चल रहे है, मन दे वासना चल रही है और की है। जिस तो पूर्ति हो जाएगी वो प्यारा लगेगा, जिसने रोग खड़ी कर दी थी उसते क्रोध आवेगा। क्रोध ते मोह ये छाया दी तरह इन्हां तिन्हां दे नाल रहिंदे। और जे क्रोध पैदा हो गया है तो कहिंदे क्रोध वक्ती पागलपन है, और पागलपन अस्थाई क्रोध है। इसका बड़ा लंबा चौड़ा गुरु ग्रंथ साहब जी महाराज विच निखेड़ा है। गुरु ग्रंथ साहब जी महाराज आत्मज्ञान ते हैं, पर ये मनोविज्ञान भी है, और ये विज्ञान भी है, प्रकृति की खोज भी है। इत्थे कला भी है, संगीत गीत, जिंदगी दे हर पहलू भी, हर पहलू का ज्ञान मौजूद है। किसी भी पक्ष तो मनुख खोज करे। तो मुख्तसर जो है मैं अर्ज करा, क्रोध वक्ती पागलपन है, पागलपन अस्थाई क्रोध है। जिथे क्रोध टिक गया, पागल हर वक्त क्रोध इच उबलिया रहता है। और फिर बदकिस्मत यह है कि किसी ने, किसी भी मानसिक रोगी ने आज तक कबूल नहीं किया कि मैं रोगी हाँ। इस संबंध में एक घटना मैंने चेते आ गई। सन 61 की गल है, आगरे का नवा पागलखाना बन के तैयार होया, उदी बिल्डिंग पुरानी छोटी पै गई, पागलों की तादाद बढ़ गई, तो एक बहुत वड्डी नवी बिल्डिंग बनाई गई। मेंटल हॉस्पिटल बहुत वड्डा जीटी रोड से बनाया गया। रब दी नेत उस वक्त दे प्राइम मिनिस्टर पंडित जवाहरलाल नेहरू तो उसका उद्घाटन कराया गया, उसनों बुलाया गया, ਵੀ ਤੁਸੀਂ ਆ ਕੇ ਉਦਘਾਟਨ ਕਰੋ। ਕਹਿੰਦੇ ਨੇ ਉਹ ਪਹੁੰਚੇ, ਉਦਘਾਟਨ ਕਰਨ ਤੋਂ ਬਾਅਦ ਜਿਹੜੇ ਮਰੀਜ਼ ਸਨ, ਜਿਹੜੇ ਪਾਗਲ ਸਨ ਨਾ, ਉਹਨਾਂ ਨਾਲ ਉਹਨਾਂ ਦਾ ਤਾਰੋਫ ਵੀ ਕਰਾਇਆ ਗਿਆ। ਇੱਕ ਪਾਗਲ ਐਸਾ ਸੀ ਜੋ ਤਾਮਿਲਨਾਡੂ ਤੋਂ ਸੀ ਔਰ ਬੜਾ ਚੋਟੀ ਦਾ ਕਵੀ, ਬਹੁਤ ਵੱਡਾ ਲਿਖਾਰੀ, ਕਈ ਕਿਤਾਬਾਂ ਦਾ ਲਿਖਾਰੀ, ਬੜਾ ਅਜ਼ੀਮ ਚਿੰਤਕ, ਬਹੁਤ ਗਹਿਰਾ ਦਾਰਸ਼ਨਿਕ ਫਿਲਾਸਫਰ, ਲੇਕਿਨ ਪਾਗਲ ਹੋ ਗਿਆ, ਸੰਤੁਲਨ ਗਵਾ ਬੈਠਾ। ਜਦੋਂ ਡਾਕਟਰਾਂ ਨੇ ਪੰਡਿਤ ਨਹਿਰੂ ਨੂੰ ਕਿਹਾ ਇਹ ਦਾਰਸ਼ਨਿਕ ਹੈ, ਚਿੰਤਕ ਹੈ, ਕਵੀ ਹੈ, ਇਹਦੀਆਂ ਇਤਨੀਆਂ ਕਿਤਾਬਾਂ ਨੇ, ਬਹੁਤ ਸਿਆਣਾ ਮਨੁੱਖ ਹੈ, ਪਾਗਲ ਹੋ ਗਿਆ, ਸੰਤੁਲਨ ਖੋ ਬੈਠਾ। ਕਹਿੰਦੇ ਤੇ ਨਹਿਰੂ ਨੂੰ ਵੀ ਤਰਸ ਆਇਆ, ਉਸਨੇ ਸੁੱਤੇ ਸਿੱਧ ਉਸ ਨਾਲ ਗੁਫ਼ਤਗੂ ਵੀ ਸ਼ੁਰੂ ਕੀਤੀ, ਬਈ ਤੇਰਾ ਨਾਮ ਕੀ ਹੈ ਔਰ ਕਿੰਨੇ ਕੁ ਬੱਚੇ ਨੇ, ਕਿੱਥੋਂ ਆਇਆ। ਉਸ ਵਿਚਾਰੇ ਨੇ ਇਸਦਾ ਕੋਈ ਸਹੀ ਸਹੀ ਜਵਾਬ ਦੇ ਦਿੱਤਾ। ਸੁੱਤੇ ਸਿੱਧੀ ਡਾਕਟਰ ਵੀ ਹੈਰਾਨ, ਲੇਕਿਨ ਹੈਗਾ ਪਾਗਲ ਸੀ, ਸੰਤੁਲਨ ਖੋਈ ਬੈਠਾ ਸੀ। ਜੈਸੇ ਸਭ ਕੁਝ ਪੁੱਛ ਕੇ ਤਾਂ ਹੁਣ ਨਹਿਰੂ ਕੋਲ ਇਤਨਾ ਹੀ ਟਾਈਮ ਸੀ, ਉਹ ਚੱਲ ਪਏ ਨਾ ਤਾਂ ਉਸ ਪਾਗਲ ਨੇ ਬਾਂਹ ਪਕੜ ਲਈ। ਆਖਿਆ ਮੇਰਾ ਸਭ ਕੁਝ ਪੁੱਛ ਲਿਆ, ਤੂੰ ਕੌਣ ਹੈ, ਤੁਸੀਂ ਕਿਸ ਤਰ੍ਹਾਂ ਆਏ ਇੱਥੇ, ਤੁਸੀਂ ਕੌਣ? ਉਹਨੇ ਸੁੱਤੇ ਸਿੱਧ ਕਹਿ ਦਿੱਤਾ, ਮੈਂ ਪੰਡਿਤ ਜਵਾਹਰ ਲਾਲ ਨਹਿਰੂ ਹਾਂ, ਇਸ ਦੇਸ਼ ਦਾ ਪ੍ਰਾਈਮ ਮਿਨਿਸਟਰ। ਪਤਾ ਉਸਨੇ ਕੀ ਆਖਿਆ? ਕਹਿੰਦਾ ਕੋਈ ਗੱਲ ਨਹੀਂ, ਤੁਸੀਂ 2-3 ਮਹੀਨੇ ਇੱਥੇ ਰਹੋ, ਬਿਲਕੁਲ ਠੀਕ ਹੋ ਜਾਓਗੇ, ਬਿਲਕੁਲ ਠੀਕ ਹੋ ਜਾਓਗੇ, ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਨਹਿਰੂ ਤੋਂ ਘੱਟ ਤਾਂ ਹੈ ਕੋਈ ਨਹੀਂ। ਕਦੀ ਪਾਗਲ ਨੇ ਨਹੀਂ ਕਬੂਲ ਕੀਤਾ ਕਿ ਮੈਂ ਪਾਗਲ ਹਾਂ, ਔਰ ਪਾਗਲ ਕਬੂਲ ਕਰ ਲਵੇ ਕਿ ਮੈਂ ਪਾਗਲ ਹਾਂ ਤਾਂ ਯਕੀਨ ਜਾਣੋ ਪਾਗਲ ਨਹੀਂ ਹੈ। ਕਿਸੇ ਮੂਰਖ ਨੇ ਅੱਜ ਤੱਕ ਕਬੂਲ ਨਹੀਂ ਕੀਤਾ ਕਿ ਮੈਂ ਮੂਰਖ ਹਾਂ, ਅਗਰ ਕੋਈ ਮੂਰਖ ਕਬੂਲ ਕਰ ਲਵੇ ਕਿ ਮੈਂ ਮੂਰਖ ਹਾਂ ਤਾਂ ਸਿਆਣਾ ਹੋ ਗਿਆ। ਗਲਤੀ ਕਰਕੇ ਕੋਈ ਨਹੀਂ ਮੰਨਦਾ ਕਿ ਮੈਂ ਗਲਤੀ ਕੀਤੀ ਹੈ, ਅਗਰ ਉਹ ਮੰਨ ਲਵੇ ਤਾਂ ਸੁਧਾਰ ਹੋ ਜਾਂਦਾ ਹੈ, ਔਰ ਉਹ ਸਿਆਣਾ ਹੈ, ਉਹ ਪਾਗਲ ਨਹੀਂ ਹੈ। ਇੱਕੋ ਇਹ ਰੋਗ ਹੈ ਪਾਗਲਪਨ ਦਾ ਕਿ ਰੋਗੀ ਇਸ ਰੋਗ ਨੂੰ ਮੰਨਣ ਨੂੰ ਵੀ ਤਿਆਰ ਨਹੀਂ ਹੈ। ਇਹ ਸਦੀ ਮਾਨਸਿਕ ਰੋਗੀਆਂ ਨਾਲ ਭਰਦੀ ਜਾ ਰਹੀ ਹੈ। ਕਾਰਨ ਗੰਦਾ ਸਾਹਿਤ ਪੜ੍ਹਨ ਨੂੰ ਮਿਲ ਰਿਹਾ, ਗੰਦੇ ਦ੍ਰਿਸ਼ ਦੇਖਣ ਨੂੰ ਮਿਲ ਰਹੇ ਨੇ, ਗੰਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ। ਇਹ ਸਾਰੀ ਮਨ ਦੀ ਖੁਰਾਕ ਹੈ। ਗੁਰਦੁਆਰੇ 'ਤੇ ਹੁਣ ਕੋਈ ਵਿਰਲਾ ਹੀ ਆਉਂਦਾ ਨਾ। ਮੈਂ ਇੰਡੀਆ ਦੇ ਜਦ ਸਫ਼ਰ ਕਰਦਾ, ਪਲੇਨ ਦੇ, ਟ੍ਰੇਨ ਦੇ, ਬੱਸਾਂ ਵਿੱਚ ਦੇਖ ਕੇ ਹੈਰਾਨਗੀ ਹੁੰਦੀ ਹੈ। ਹਰ ਬੰਦਾ ਕੁਛ ਨਾ ਕੁਛ ਤਾਂ ਪੜ੍ਹਦਾ ਹੈ, ਸਾਰਿਆਂ ਦੇ ਹੱਥਾਂ 'ਚ ਬਸ ਗੰਦੇ ਮੈਗਜ਼ੀਨ ਆਉਂਦੇ ਨੇ, ਫਿਲਮੀ ਕਹਾਣੀਆਂ ਦੇ ਕੋਈ ਰਿਸਾਲੇ ਮੈਗਜ਼ੀਨ, ਜਾਂ ਗੰਦਾ ਫੈਸ਼ ਲਿਟਰੇਚਰ, ਗੰਦੇ ਨਾਵਲ। ਕਿਸੇ ਦੇ ਹੱਥ 'ਚ ਨਾ ਕੋਈ ਗੀਤਾ ਹੁੰਦੀ ਹੈ, ਨਾ ਕੋਈ ਕੁਰਾਨ ਸ਼ਰੀਫ, ਨਾ ਕਿਸੇ ਦੇ ਹੱਥ 'ਚ ਸੁੰਦਰ ਗੁਟਕਾ। ਕੌਣ ਪੜ੍ਹਦਾ ਧਰਮ ਨੂੰ? ਧਰਮ ਦੀਆਂ ਕਿਤਾਬਾਂ ਕੌਣ ਪੜ੍ਹਦਾ? ਤੁਸੀਂ ਸਫ਼ਰ ਕਰਦੇ ਹਾਂ, ਲੋਕਾਂ ਦੇ ਹੱਥਾਂ 'ਚ ਦੇਖ ਲਓ, ਸਾਰੀ ਦੁਨੀਆਂ ਵਿੱਚ ਜੋ ਕੁਛ ਪੜ੍ਹਿਆ ਜਾ ਰਿਹਾ, ਬਹੁਤ ਗੰਦ ਪੜ੍ਹਿਆ ਜਾ ਰਿਹਾ, ਔਰ ਦੁਨੀਆਂ ਭਰ ਦੇ ਟੀਵੀ ਆਪਣੇ ਦ੍ਰਿਸ਼ ਪੇਸ਼ ਕਰ ਰਹੇ ਨੇ, ਬਹੁਤ ਗੰਦੇ ਪੇਸ਼ ਕਰ ਰਹੇ ਨੇ। ਇਹ ਸਭ ਕੁਛ ਮਨ ਦੇ 'ਚ ਜਾ ਰਿਹਾ। ਇਸ ਸਦੀ ਵਿੱਚ ਮਨੁੱਖ ਦੇ ਮਨ ਨੂੰ ਤੰਦਰੁਸਤ ਰੱਖਣਾ ਬੜਾ ਔਖਾ ਹੋ ਗਿਆ। ਹਰ ਪਾਸੇ ਗੰਦੇ ਦ੍ਰਿਸ਼ ਦੇਖਣ ਨੂੰ ਮਿਲਦੇ ਨੇ, ਗੰਦ ਸੁਣਨ ਨੂੰ ਮਿਲਦਾ ਹੈ, ਗੰਦ ਪੜ੍ਹਨ ਨੂੰ ਮਿਲਦਾ ਹੈ, ਕਿਉਂਕਿ ਸਭ ਕੁਛ ਮਨ ਦੇ 'ਚ ਜਾਏਗਾ, ਮਾਨਸਿਕ ਰੋਗ ਤੇ ਵਧਣਗੇ। ਮਨ ਦੀ ਖੁਰਾਕ ਕੀ ਹੈ? ਵਿਚਾਰ। ਇਹ ਕਥਾ, ਇਹ ਕੀਰਤਨ, ਮੈਂ ਫਿਰ ਅਰਜ਼ ਕਰਾਂ, ਅਨਮਈ ਕੋਸ਼ ਦੀ ਲੋੜ ਨਹੀਂ ਹੈ। ਅਗਰ ਲੋੜ ਆਉਂਦੀ ਤਾਂ ਫਿਰ ਲੰਗਰ ਚਲਾਉਣ ਦੀ ਲੋੜ ਨਹੀਂ ਸੀ। ਇਸ ਕਥਾ ਨਾਲ ਹੀ ਪੇਟ ਭਰ ਜਾਂਦਾ, ਇਸ ਕੀਰਤਨ ਦੇ ਨਾਲ ਹੀ ਪਿਆਸ ਮਿਟ ਜਾਂਦੀ। ਨਾ ਪਾਣੀ ਦੀ ਲੋੜ, ਨਾ ਅੰਨ ਦੀ ਲੋੜ, ਨਹੀਂ, ਇਹ ਕਥਾ ਕੀਰਤਨ ਮਨ ਦੀ ਲੋੜ ਹੈ, ਤਨ ਦੀ ਲੋੜ ਨਹੀਂ ਹੈ। ਮਨ ਤੀਸਰਾ ਸਰੀਰ ਹੈ, ਮਨਮਈ ਕੋਸ਼। ਇਹਨੂੰ ਵਿਚਾਰ ਚਾਹੀਦੇ ਨੇ, ਇਹਨੂੰ ਗਿਆਨ ਚਾਹੀਦਾ ਹੈ, ਇਹਨੂੰ ਸੂਝ ਸਮਝ ਚਾਹੀਦੀ। ਇਸ ਦੇ ਅੰਦਰ ਪ੍ਰਸ਼ਨ ਪੈਦਾ ਹੁੰਦੇ ਨੇ, ਇਹ ਚੀਜ਼ ਕੀ ਹੈ, ਇਹ ਕਿਉਂ ਹੈ, ਇਹ ਇਸ ਦੀ ਭੁੱਖ ਹੈ। ਜਿਸ ਤਰ੍ਹਾਂ ਕਿਸੇ ਦੇ ਅੰਦਰ ਭੋਜਨ ਦੀ ਭੁੱਖ ਨਾ ਪੈਦਾ ਹੋਵੇ, ਤੋ ਸਮਝ ਲੈਣਾ ਉਹ ਤਨ ਰੋਗੀ ਹੈ, ਭੁੱਖ ਦਾ ਨਾ ਲੱਗਣਾ ਰੋਗ ਦੀ ਪਹਿਚਾਣ ਹੈ, ਤੇ ਕਿਸੇ ਦੇ ਮਨ ਦੇ ਅੰਦਰ ਪਰਮਾਤਮਾ ਦੀ ਭੁੱਖ ਨਾ ਪੈਦਾ ਹੋਵੇ, ਈਸ਼ਵਰ ਦੀ ਭੁੱਖ ਨਾ ਪੈਦਾ ਹੋਵੇ, ਸਮਝ ਲੈਣਾ ਹੈ ਮਨ ਰੋਗੀ ਹੈ, ਔਰ ਕੁਛ ਨਹੀਂ, ਮੇਰੇ ਰੋਗੀ ਹੈ, ਕਿਤੇ ਰੋਗੀ ਹੋ ਗਿਆ। ਭੋਜਨ ਦੀ ਭੁੱਖ ਨਹੀਂ ਤਨ ਰੋਗੀ ਹੈ, ਭਜਨ ਦੀ ਭੁੱਖ ਨਹੀਂ ਮਨ ਰੋਗੀ ਹੈ। ਤਨ ਦੇ ਤਲ ਤੇ ਕੋਈ ਕੋਈ ਰੋਗੀ ਹੋਵੇਗਾ, ਸਾਰੇ ਰੋਗੀ ਨਹੀਂ ਆਉਂਦੇ, ਪਰ ਮਨ ਦੇ ਤਲ ਤੇ ਸਤਿਗੁਰੂ ਕਹਿੰਦੇ ਨੇ ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਜੇ ਮਨ ਨੂੰ ਦੇਖਦੇ ਹਾਂ ਤੇ ਸਾਰਿਆਂ ਦੇ ਰੋਗੀ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਮਨ ਦੀ ਖੁਰਾਕ ਹੈ ਕਥਾ ਕੀਰਤਨ, ਮਹਾਂਪੁਰਖਾਂ ਦਾ ਸਤਸੰਗ, ਸਾਧੂ ਦੀ ਸੰਗਤ, ਗੁਰੂ ਦੀ ਸੰਗਤ, ਕਥਾ ਕੀਰਤਨ ਦੀ ਸੰਗਤ, ਧਰਮ ਗ੍ਰੰਥਾਂ ਦੀ ਸੰਗਤ, ਚੰਗੀ ਸੰਗਤ, ਚੰਗਾ ਸੁਣਨ ਨੂੰ ਮਿਲੇ, ਚੰਗਾ ਪੜ੍ਹਨ ਨੂੰ ਮਿਲੇ, ਚੰਗਾ ਦੇਖਣ ਨੂੰ ਮਿਲੇ, ਤਾਂ ਇਹ ਸਭ ਕੁਝ ਜੋ ਮਨ ਵਿੱਚ ਜਾਏਗਾ ਮਨ ਤੰਦਰੁਸਤ ਹੋਵੇਗਾ। ਚੌਥਾ ਸਰੀਰ ਹੈ ਵਿਗਿਆਨਮਈ ਕੋਸ਼, ਇਸ ਦੀ ਖੁਰਾਕ ਕੀ ਹੈ? ਹਰ ਵਕਤ ਆਪਣਾ ਹੋਸ਼ ਸਾਧਨਾ, ਧਿਆਨ ਸਾਧਨਾ, ਬੋਲਣ ਲੱਗਿਆਂ ਹੋਸ਼, ਖਾਣ ਲੱਗਿਆਂ ਹੋਸ਼, ਪੀਣ ਲੱਗਿਆਂ ਹੋਸ਼, ਜਪ ਕਰਨ ਲੱਗਿਆਂ ਹੋਸ਼, ਸਾਵਧਾਨੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀ। ਆਨੰਦਮਈ ਕੋਸ਼, ਪੰਜ ਕੋਸ਼ ਨੇ, ਅੰਨਮਈ ਕੋਸ਼, ਪ੍ਰਾਣਮਈ ਕੋਸ਼, ਮਨਮਈ ਕੋਸ਼, ਵਿਗਿਆਨਮਈ ਕੋਸ਼, ਆਨੰਦਮਈ ਕੋਸ਼। ਤਨ ਨੂੰ, ਅੰਨਮਈ ਕੋਸ਼ ਨੂੰ ਨਿਰਮਲ ਪਾਣੀ ਮਿਲੇ, ਸਵੱਛ ਭੋਜਨ ਮਿਲੇ ਤੇ ਲੋੜ ਅਨੁਸਾਰ ਖਾਧਾ ਜਾਏ ਤਾਂ ਅੰਨਮਈ ਕੋਸ਼ ਤੰਦਰੁਸਤ ਰਹਿੰਦਾ, ਠੀਕ ਰਹਿੰਦਾ। ਤਾਜ਼ੀ ਹਵਾ ਵੀ ਮਿਲਦੀ ਰਹੇ ਮਨੁੱਖ ਨੂੰ, ਸਵੱਛ ਹਵਾ ਮਿਲਦੀ ਰਹੇ ਬਹੁਤ ਵੱਡੇ ਵੱਡੇ ਸ਼ਹਿਰਾਂ ਚ, ਔਰ ਖਾਸ ਕਰਕੇ ਭਾਰਤ ਦੇ ਬਹੁਤ ਵੱਡੇ ਵੱਡੇ ਸ਼ਹਿਰਾਂ ਚ ਅੱਜ ਤਾਜ਼ੀ ਹਵਾ ਲੱਭਣੀ ਵੀ ਔਖੀ ਹੋ ਗਈ ਹੈ, ਕੁਛ ਹੋਰ ਸ਼ਹਿਰਾਂ ਵਿੱਚ ਵੀ ਜਿਨ੍ਹਾਂ ਦੀ ਆਬਾਦੀ ਬਹੁਤ ਸੰਘਣੀ ਹੋ ਗਈ ਹੈ। ਮੈਂ ਤੇ ਦੇਖ ਹੈਰਾਨ ਹਾਂ, ਛੋਟੇ ਛੋਟੇ ਮੁਲਕਾਂ ਦੀ ਵੀ ਇਤਨੀ ਆਬਾਦੀ ਨਹੀਂ, ਕੋਈ ਮੁਲਕ 30 ਲੱਖ ਦੀ ਆਬਾਦੀ ਦਾ, ਕਿਧਰੇ 4 ਲੱਖ ਦੀ ਆਬਾਦੀ, ਸਿਰਫ ਦਿੱਲੀ ਦੀ ਆਬਾਦੀ 1 ਕਰੋੜ ਹੋ ਗਈ ਹੈ, ਸਿਰਫ ਇੱਕ ਸ਼ਹਿਰ ਦੀ ਆਬਾਦੀ। ਕਲਕੱਤੇ ਦੀ ਆਬਾਦੀ 1 ਕਰੋੜ ਤੋਂ ਅੱਗੇ ਚਲੀ ਗਈ ਹੈ, 1 ਕਰੋੜ ਤੋਂ ਵੱਧ ਇਸ ਵਕਤ ਮੁੰਬਈ ਦੀ ਆਬਾਦੀ ਹੋ ਗਈ ਹੈ। ਚਾਰੋਂ ਪਾਸੇ ਭੀੜ, ਤੰਗ ਗਲੀਆਂ ਔਰ ਤੰਗ ਮਕਾਨਾਂ ਵਿੱਚ ਰਹਿਣਾ ਜਿੱਥੇ ਤਾਜ਼ੀ ਹਵਾ ਉਪਲਬਧ ਨਹੀਂ, ਮੁਯੱਸਰ ਨਹੀਂ, ਤਾਂ ਪ੍ਰਾਣਮਈ ਕੋਸ਼ ਰੋਗੀ ਹੋ ਜਾਂਦਾ ਹੈ। ਅਗਰ ਚੰਗੇ ਵਿਚਾਰ ਉਪਲਬਧ ਨਹੀਂ ਤਾਂ ਮਨ ਰੋਗੀ ਹੋ ਜਾਂਦਾ, ਮਾਨਸਿਕ ਰੋਗ। ਅਗਰ ਧਿਆਨ ਸਾਧਨਾ ਨਹੀਂ, ਜਪ ਨਹੀਂ, ਤਾਂ ਵਿਗਿਆਨਮਈ ਕੋਸ਼ ਰੋਗੀ ਹੋ ਜਾਂਦਾ ਹੈ। ਮੈਂ ਅਰਜ਼ ਕਰਾਂ, ਅਗਰ ਤਾਜ਼ੀ ਹਵਾ ਹੈ ਤਾਂ ਪ੍ਰਾਣਮਈ ਕੋਸ਼ ਤੰਦਰੁਸਤ ਹੈ, ਚੰਗੇ ਵਿਚਾਰ ਪੜ੍ਹਨ ਦੇਖਣ ਤੇ ਸੁਣਨ ਨੂੰ ਮਿਲ ਰਹੇ ਨੇ ਤਾਂ ਮਨ ਤੰਦਰੁਸਤ ਹੋ ਜਾਂਦਾ ਹੈ। ਔਰ ਧਿਆਨ ਸਾਧਨਾ, ਇਹ ਖੁਰਾਕ ਜੇ ਕਿਧਰੇ ਮਿਲ ਜਾ ਰਹੀ ਹੈ ਚੌਥੇ ਸਰੀਰ ਨੂੰ, ਤਾਂ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ, ਵਾਕ ਸਤਿਆ ਮਿਲ ਜਾਂਦੀ, ਹੱਥਾਂ ਵਿੱਚ ਬਰਕਤ ਆ ਜਾਂਦੀ, ਪੈਰਾਂ ਵਿੱਚ ਕ੍ਰਾਂਤੀ ਆ ਜਾਂਦੀ, ਬੜੀ ਕੁਛ ਹੈ ਉਸਦੇ ਵਿੱਚ। ਔਰ ਕਿਧਰੇ ਆਤਮਾ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਸੁਰਤ ਸ਼ਬਦ ਵਿੱਚ ਲੀਨ ਹੋ ਗਈ, ਜੁੜ ਗਿਆ ਹੈ, ਤਾਂ ਉੱਥੇ ਪਰਮ ਆਨੰਦ ਪ੍ਰਗਟ ਹੋ ਜਾਂਦਾ। ਪਰਮ ਆਨੰਦ ਪ੍ਰਗਟ ਨਹੀਂ ਹੋਇਆ, ਅਜੇ ਉਸਨੂੰ ਸਹੀ ਖੁਰਾਕ ਨਹੀਂ ਮਿਲੀ, ਰਿੱਧ ਸਿੱਧ ਪ੍ਰਗਟ ਨਹੀਂ ਹੋਈ, ਅਜੇ ਵਿਗਿਆਨਮਈ ਕੋਸ਼ ਨੂੰ ਸਹੀ ਖੁਰਾਕ ਜੋ ਹੈ ਮੁਯੱਸਰ ਨਹੀਂ ਹੋਈ। ਔਰ ਮਨ ਰੋਗੀ ਹੈ ਤਾਂ ਇਹਨੂੰ ਖੁਰਾਕ ਠੀਕ ਨਹੀਂ ਮਿਲੀ, ਪ੍ਰਾਣਮਈ ਕੋਸ਼ ਰੋਗੀ ਹੈ ਇਹਨੂੰ ਤਾਜ਼ੀ ਹਵਾ ਨਹੀਂ ਮਿਲੀ, ਅੰਨਮਈ ਕੋਸ਼ ਰੋਗੀ ਹੈ ਇਹਨੂੰ ਅੰਨ ਪਾਣੀ ਠੀਕ ਨਹੀਂ ਮਿਲਿਆ। ਇਹ ਸਰੀਰ ਵੀ ਪੰਜ ਨੇ, ਮੈਂ ਫਿਰ ਅਰਜ਼ ਕਰਾਂ, ਮਨ ਮੱਧ ਦੇ ਵਿੱਚ ਹੈ, ਦੋ ਸਰੀਰ ਇੱਕ ਪਾਸੇ, ਦੋ ਇੱਕ ਪਾਸੇ ਵਿਚਕਾਰ ਹੈ ਮਨ, ਇਹ ਪਾਗਲ ਹੋ ਗਿਆ, ਸਾਰੀ ਦੁਨੀਆਂ ਵਿੱਚ ਪਾਗਲਪਣਾ ਵੱਧਦਾ ਜਾ ਰਿਹਾ, ਨਾ ਚੰਗੇ ਖਿਆਲ, ਨਾ ਚੰਗੇ ਦ੍ਰਿਸ਼, ਨਾ ਚੰਗਾ ਪੜ੍ਹਨਾ, ਨਾ ਚੰਗੀ ਸੰਗਤ, ਤਾਂ ਮਨ ਨੇ ਤੇ ਜੋ ਹੈ ਰੋਗੀ ਹੋਣਾ ਹੈ, ਪਾਗਲਪਣ ਜੋ ਹੈ ਅਸਵਾਰ ਹੋਣਾ ਹੈ, ਤਾਂ ਮੈਂ ਅਰਜ਼ ਕਰਾਂ ਇਹ ਪੰਜ ਸਰੀਰ ਨੇ ਜਿੱਥੇ ਸਾਰਾ ਬ੍ਰਹਿਮੰਡ ਪੰਜ ਤੱਤਾਂ ਦਾ ਇਕੱਠ ਹੈ, ਸਰੀਰ ਪੰਜ ਤੱਤ ਦਾ ਪੁਤਲਾ ਹੈ, ਉੱਥੇ ਸਰੀਰ ਵੀ ਪੰਜ ਨੇ। ਔਰ ਜਿੱਥੇ ਸਰੀਰ ਪੰਜ ਨੇ ਉੱਥੇ ਸਰੀਰ ਨੂੰ ਪਰਮਾਤਮਾ ਨੇ ਗਿਆਨ ਇੰਦਰੇ ਵੀ ਪੰਜ ਦਿੱਤੇ ਨੇ। ਕੁਛ ਵੇਖ ਕੇ ਗਿਆਨ ਲੈਂਦੇ ਹਾਂ, ਸੁਣ ਕੇ ਗਿਆਨ ਲੈਂਦੇ ਹਾਂ, ਔਰ ਚੱਖ ਕੇ ਗਿਆਨ ਲੈਂਦੇ ਹਾਂ, ਸਪਰਸ਼ ਕਰਕੇ ਗਿਆਨ ਲੈਂਦੇ ਹਾਂ, ਸੁੰਘ ਕੇ ਗਿਆਨ ਲੈਂਦੇ ਹਾਂ, ਸੁਗੰਧੀ ਹੈ ਦੁਰਗੰਧੀ ਹੈ। ਪੰਜ ਗਿਆਨ ਇੰਦਰੀਆਂ ਨੇ, ਪੰਜ ਰਸ ਨੇ, ਪੰਜ ਕਰਮ ਇੰਦਰੀਆਂ ਨੇ, ਔਰ ਇਸੇ ਤਰੀਕੇ ਦੇ ਨਾਲ ਬੰਦੇ ਦੇ ਮੂਲ ਵਿਕਾਰ ਵੀ ਪੰਜ ਨੇ। ਇਸ ਪੰਜ ਤੱਤ ਦੇ ਪੁਤਲੇ ਦੀ ਝੋਲੀ ਚ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਗੁਰੂ ਨਾਨਕ ਦੀ ਦਸਵੀਂ ਜੋਤ ਨੇ ਪਾਈਆਂ ਨੇ ਪੰਜ ਬਾਣੀਆਂ ਤੇ ਪੰਜ ਕਕਾਰ। ਇਹ ਪੰਜ ਬਾਣੀਆਂ ਅਧਿਆਤਮਕ ਮੰਡਲ ਦੀਆਂ ਪੰਜ ਸਟੇਜਾਂ ਨੇ, ਜਪ, ਜਾਪ, ਸਵਈਏ, ਚੌਪਈ, ਆਨੰਦ। ਜਪ, ਜਾਪ, ਸਵਈਏ, ਚੌਪਈ, ਆਨੰਦ, ਇਹਨਾਂ ਪੰਜਾਂ ਦੀ ਵਜ਼ਾਹਤ ਮੈਂ ਕੱਲ੍ਹ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਾਂਗਾ। ਜਪ, ਜਾਪ, ਸਵਈਏ, ਚੌਪਈ, ਆਨੰਦ। ਫਿਰ ਪੰਜ ਕਕਾਰ, ਹੈਰਾਨਗੀ ਆਉਂਦੀ ਹੈ, ਨਿਤਨੇਮ ਚਾਰ ਬਾਣੀਆਂ ਦਾ ਦੇ ਸਕਦੇ ਸਨ, ਛੇ ਦਾ ਦੇ ਸਕਦੇ ਸਨ, ਪੰਜ ਕਿਉਂ? ਕਿਉਂਕਿ ਸਤਿਗੁਰੂ ਨੂੰ ਦਿਸ ਰਿਹਾ ਸੀ ਜੋੜ ਤੇ ਸਾਰਾ ਪੰਜਾਂ ਦਾ ਹੈ, ਖੇਡ ਤੇ ਸਾਰੀ ਪੰਜਾਂ ਦੀ ਹੈ। ਪੰਜ ਤੱਤ ਦਾ ਪੁਤਲਾ, ਪੰਜ ਸਰੀਰਾਂ ਦਾ ਜੋੜ, ਪੰਜ ਕਰਮ ਇੰਦਰੀਆਂ ਦੀ ਖਾਣ, ਪੰਜ ਗਿਆਨ ਇੰਦਰੀਆਂ ਦਾ ਜੋੜ, ਪੰਜ ਵਿਕਾਰਾਂ ਦੀ ਇਹ ਮੂਰਤੀ, ਪੰਜ ਰਸਾਂ ਦੀ ਇਹ ਖਾਣ। ਸਤਿਗੁਰ ਅਧਿਆਤਮਕ ਮੰਡਲ ਦੀਆਂ ਵੀ ਪੰਜ ਸਟੇਜਾਂ ਮੰਨਦੇ ਨੇ। ਗੁਰੂ ਨਾਨਕ ਨੇ ਜਪਜੀ ਸਾਹਿਬ ਦੇ ਵਿੱਚ ਵੀ ਪੰਜ ਖੰਡ ਮੰਨੇ ਨੇ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸੱਚ ਖੰਡ। ਸਿਲਸਿਲਾਵਾਰ ਇਹ ਸਾਰੀ ਵਜ਼ਾਹਤ ਤੁਛ ਬੁੱਧੀ ਅਨੁਸਾਰ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਹੁਣ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ੍ਹ ਇਹ ਜੋ ਪੰਜ ਅਧਿਆਤਮਕ ਮੰਡਲ ਦੀਆਂ ਸਟੇਜਾਂ ਨੇ, ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਹੈ ਜਪ, ਦਸਮ ਗ੍ਰੰਥ ਦੀ ਪਹਿਲੀ ਬਾਣੀ ਹੈ ਜਾਪ, ਜਪ, ਜਾਪ, ਸਵਈਏ, ਚੌਪਈ ਔਰ ਆਨੰਦ। ਇਹ ਅਧਿਆਤਮਕ ਮੰਡਲ ਦੀਆਂ ਸਟੇਜਾਂ ਨੇ, ਪੜਾਉ ਨੇ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸਰਮ ਹੈ ਸੱਚ ਖੰਡ, ਪਹੁੰਚਣਾ ਸੱਚ ਖੰਡ ਤੱਕ ਹੈ। ਇਹ ਚਾਰ ਪੜਾਉ ਨੇ, ਇਸ ਤਰ੍ਹਾਂ ਪੰਜ ਸਟੇਜਾਂ ਨੇ। ਇਹਨਾਂ ਦੀ ਵਜ਼ਾਹਤ ਗੁਰਬਾਣੀ ਦੀ ਰੋਸ਼ਨੀ ਚ ਤੁਛ ਬੁੱਧੀ ਅਨੁਸਾਰ ਕੱਲ ਆਪ ਜੀ ਦੇ ਸਾਹਮਣੇ ਰੱਖਾਂਗੇ। ਸਾਰਿਆਂ ਦਾ ਹਾਰਦਿਕ ਤੌਰ ਤੇ ਦਿਮਾਗ ਬੜੇ ਟਿਕਾਓ ਨਾਲ ਆਪਨੇ ਜੋ ਹੈ ਸਰਵਨ ਕੀਤਾ। ਸਭ ਗੁਰਮੁਖ ਪਿਆਰਿਆਂ ਦਾ ਔਰ ਮਹਾਂਪੁਰਖਾਂ ਦਾ, ਮਾਤਾਵਾਂ ਦਾ, ਬੀਬੀਆਂ ਦਾ, ਵੀਰਾਂ ਦਾ ਹਾਰਦਿਕ ਤੌਰ ਤੇ ਧੰਨਵਾਦ। ਔਰ ਅਰਦਾਸ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਕਿ ਸਾਰਿਆਂ ਦੇ ਅੰਦਰ ਵਿਚਾਰਾਂ ਦਾ ਵਾਸਾ ਹੋਵੇ, ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।